ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ ਸੋ ਪੜਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰ ਵਿਚਾਰ ਧੰਨ ਵਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੇ ਸਾਜੀ ਬਹਾਦੀ ਗੁਰੂ ਸਤਿਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪੁੱਤਰ ਅਲਾਈ ਫਰਮਾਨ ਸੋੜ ਦੀ ਵਾਰ ਵਿੱਚੋਂ ਆਪਾਂ ਸਰਵਣ ਕੀਤਾ ਹੈ ਜਿਹੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੈ ਇਸ ਵਾਰ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਆਉਣਗੀਆਂ ਜਿਹੜੇ ਸਲੋਕ ਨੇ ਉਹ ਸਾਂਝੇ ਹਨ ਅਸੀਂ ਜਦੋਂ ਵੀ ਕਿਸੇ ਵਾਰ ਦਾ ਸਲੇਖ ਪੜ੍ਹਦੇ ਹਾਂ ਤੇ ਉਸ ਸਲੇਖ ਵਿੱਚ ਮਹੱਲਾ ਪੰਜਵਾਂ ਮਹੱਲਾ ਤੀਜਾ ਮਹੱਲਾ ਪਹਿਲਾ ਜਾਂ ਚੌਥੇ ਦਾ ਜ਼ਿਕਰ ਆਵੇ ਉਦੋਂ ਅਸੀਂ ਅੰਦਾਜ਼ਾ ਇਹ ਲਾਉਣਾ ਕਿ ਪੌੜੀਆਂ ਜੇ ਮਹੱਲਾ ਚੌਥਾ ਤੇ ਚੌਥੇ ਪਾਤਸ਼ਾਹ ਦੀ ਹੋਣਗੀਆਂ ਜੇ ਮਹੱਲਾ ਤੀਜਾ ਤੇ ਤੀਜੇ ਪਾਤਸ਼ਾਹ ਦੀ ਹੋਣਗੀਆਂ ਇਸ ਕਰਕੇ ਅੱਜ ਦੀ ਜੋ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ ਇਹ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੈ ਤੇ ਸਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੇ ਨੇ ਔਰ ਇਸ ਫਰਮਾਨ ਵਿੱਚ ਵਿਸ਼ੇਸ਼ ਤੌਰ ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਗੁਰਮੁਖਾ ਦੋ ਚੀਜ਼ਾਂ ਬੜੀਆਂ ਪ੍ਰਬਲ ਨੇ ਇੱਕ ਹੰਕਾਰ ਤੇ ਦੂਜੀ ਤ੍ਰਿਸ਼ਨਾ ਜਿਨ੍ਹਾਂ ਚਿਰ ਹੰਕਾਰ ਤੇ ਤ੍ਰਿਸ਼ਨਾ ਨਹੀਂ ਮਰਦੀ ਤੇ ਕਿੰਨੇ ਵੀ ਗ੍ਰੰਥਾਂ ਦਾ ਮੁਤਾਲਿਆ ਕਰ ਲਾ ਪਰ ਇਹ ਸਮਝੀ ਕਿ ਜਿਵੇਂ ਦਵਾਈ ਤਾਂ ਖਾਧੀ ਪਰ ਅਜੇ ਤੰਦਰੁਸਤ ਨਹੀਂ ਹੋਇਆ ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ ਆਪਾਂ ਯਤਨ ਕਰੀਏ ਲੇਕਿਨ ਇਕੱਲੇ ਸਾਡੇ ਯਤਨ ਨਾਲ ਗੱਲ ਨਹੀਂ ਬਣਨੀ صرف گردیب رحمتا نہ کرن میری برتی پلوکھڑا صاحب پہنچ گئی بینتی کرن پادشاہ تو کدے بندے کو گیتا دی ارتھ کرائے سن تو رحمت میرے سے بھی کر کیونکہ ساڈا گیان ادھورا ہے تیری رحمت بڑی وڈی ہے اسی ارداس بھی سنتے ہیں پڑھتے ہیں سری ہر کشن تے آئی ہے جس ڈٹھا ہے سب دکھ جائے کل کی طرح باپو کہیں کہ گرمکا تیرے اٹھویں پادشاہ درشن کر لینا ویکھن دے نال ہی تیرے دکھ دردر دور ہو جان گے پادشاہ جی اس بندے کی کرپا کیتی ہو رحمت کدی ساڈے تے وی کر یہ اسی سدگرو پاتشاہ کے چرنوں چ لگیے جی حضور کرپا کرتے ہیں من نو اکاگر کرن دا پرالا کریے بولو ست نام واہگرو ہاں جی
ستنام سری واہ گرو صاحب جی سلوک محلہ تیجا پڑھنا گڑنا سنسار کی کار ہے
اسی سنساری لوگ پڑھنا تو پاو واچنا پڑھنا تے گڑنا دا پاو دا وچارنا بندہ پہلا پڑھتا تو مرکے ویکھدا ہے دی ارتھ کی ہن اے کہندے سنساری بندیاں دا کرم ہے کہ سنساری دی آپا ویاکھیا پڑھدے ایہو سنسار بکار سنسے میں آپ پر جانا رات نو برادریاں لگیاں پنکتیاں پڑھتے ہیں سانو فضول سنسے پے نے تو گردے کے لیے جنہ چر سنسیا کے دن ان چر بات نہیں بننی یہ سنساری منک کیول تے کیول اکھراں دا بودھ انہاں دی وچار تک سیمت نہیں پر یاد رکھے
اندر ترشنا وکار
میرے اندر سب تو وڈا اوگن ہے ترشنا ترشنا دے بارے میں بہت وستار نال پڑھیا اپنے استاد سنت بابا کرتار سنگھ راں کولوں انہاں سانو گرنتھ پڑھایا سی وراغ شتک یہ اجین دا راجا ہویا راجا پرتھری یہ مٹو دی پوائنٹ نما نکتا کیول اتے لکھا کہ راج نو امرت فل کی پراپتی ہوئی آپ جی دن سنیہ کرتے ہاں تو اپنے والوں آپ پیار پیٹا دینا پیار پیٹا لمبی کتھا وچوں آپ نکتا لئیے انہیں امرت فل اپنی پتنی نے دتا پتنی نے نوکر نو دتا نوکر نے ویسوا نو دتا جب انہیں پڑتال کیتے تو من نو سٹ لگی تو میری دھرم پتنی میری وفادار نہیں راج بھاگ چڈ کے سمے دے پرواب دے مطابق وہ جوگی بن گیا کان پاٹے نے لوٹی تیڑ ہے تریا جا رہا ہے چاننی رات سی تے چندرما دیا رشما کوئی بندہ پہلا لنگیا دی تھوک تے پیا تھوک چمکی راجے دا پتر سی تے انہوں سنسکار راجے والے سن کہن لگا کہ لال نہ ہوئے بہت لمبی کتھا ہے انہیں اپنی کلم نال لکھا اپنی سوئے جیونی وچ جدو انہیں تھلے ہو کے اس تھوک نو پھڑیا نا لال دے پلیکے دے ہاتھ لبڑ گیا اس راجے نے اپنے ہاتھوں کے نال ایک پنکتیاں لکھیا نے کہندے رتن جڑت مندر ترے اور سخین کے ساتھ ریمن دھوکے لال کے دیے پیٹ میں ہاتھ یہ ارتھ ہے چندریا منا یہ من بھی لائے تو یہ رتن ہے تو رتن کا تو گھر چڑھ کے آیا تیرے مکان رتن جڑے سن رتن شاڈا ہے پر سنسکار بھی جائے رتن شاڈا ہے संस्कार नहीं है और लाल दे भुलोखे उन्होंने हाथ पाया ते कहिंदा रतन जरत मंदर तजे रतनों का जड़े हुए मकाना नूं छड़िया और सखियन के साथ आपनियां राणियां छड़िया रेमन भुलोखे लाल के दिलों पीक में हाथ कहन लगा लाल दे भुलोखे थुक नूं हाथ पा लिया थुक नूं हाथ पा पिया तू तृष्णा नहीं मरी और उन्हें अगे जाके फिर एक पंक्ति लिखी कहने लगा आओ तू ताज हमको तृष्णे तब लाभ लिखे मम खेर करे तुम कीन दिन ते दूर मुझे हे मेरी ये तृष्णे मेरा हुण तां खहरा छड़ दे मकान छड़ा देते राणियां छड़ा दीतियां कपड़े लवा देते पर तृष्णा अजे ना मुकी गुरु ग्रंथ साहिब जी पातशाह कहिंदे तृष्णा बिले ही की बुझी है कोट जोड़े लाख करोड़े मानना हो रे परे परे गुरु जी है गुरु ग्रंथ साहिब जी पातशाह कहिंदे किसी बेले की बुझी है पहला सैकड़े मुड़ के लख मुड़ के करोड़ पर मन ना भरिया मैं दसवीं जमात विच अंग्रेजी की पुस्तक च एक कारनीति का लेख पढ़िया सी सानू पढ़ाया गया स्कूले उस जमाने चो सब तो अमीर आदमी सी कारनेगी गल करने तृष्णा की मरण का उहदा समा आ गया मंजे ते प्याद उहदा सैकटरी कोल बैठा सी सकत्तर ने सैकटरी ने सुभाविक बदल किए कि श्रीमान तुहाडे कोल इन्नी माया दस अरब डालर तुसी संतुष्ट हो उन्हें सिर लाया कह लगा नहीं मित्रा मेरी जिंदगी का निशाना 100 अरब बनाना सी पर अजे 90 बने उसे सैकटरी ने अरदास की परमात्मा के अगे भी वाहगुरू मैं समझता भी शायद ये कोई बहुत ही माया में संतोखी हो तो मेरे ते कृपा करी मैं इतने ठीक हाँ मैनू बहुतों की लोड़ नहीं ये जो अंतरी भाव है असि उपर नेखी जाने और यह हजूर कहें बहुत वाला औगुण विकार कहें औगुण पढ़ना बोलना संसार की कार है अंदर तृष्णा विकार ये अंदर सब तो वाला औखण है तृष्णा यदा लाच नहीं मुकदा आ जाए आ जाए इस प्रकार की फूल तृष्णा करी जाता पर याद रख्या करो गुरमुखो आप सारे जने बैठे आप जेबा लाइया ने ना मैं जेबा का कल नहीं करना कि गलत ना अर्थ करना उपर बटन लगा ज्ञानी जी बटन पान लाया कि बटुआ खिसक ना जाए बड़ी चंगी गल है पर गुरमुखा याद रखी जेड़ा खप्पड़ होना उस बटना वाली कमी ना बटना वाली जेब होनी तो ना बटना तो बिना जेब होनी है खप्पड़ चेते रखा करिए जो फटे तो कहोंगे ना साडा सीधा जा कपड़ा उन्होंने मार के दो चोटी के गज पा देना है कोई जेब नहीं होनी इस करके मेरे पातशाह कहते गुरमुखा ये फजूल है मां मर गई धीया तीन मां के कन्ना में दो बालियां ने ते बीबिया कहदियां कि जे दूजी पहला चली होगी तो मैं बाली नहीं मिलनी हुण कन्न तो बीबी के दो ही ने तीन कितों हो जाना धीया तीन ने वह डीकदिया ने कोई दबा दब एक एक वाली मिलनी मिलते जी लेट होगी उन्हें नहीं मिलनी साडा वालिया का मोह है मां नाल नहीं मैं जी बेनती करना ना ना सौंटते रोल का मेरा भाव नहीं मेरा भाव कथा की ड्यूटी का अंतरी भाव कि आप पदार्थों तक सीमित हाँ पदार्थों तक कि मेरे पातशाह कहते यह फजूल है साडे तो ये तो वड्डी कोई उदाहरण नहीं सतगुरु ग्रंथ साहिब जी पातशाह तो शंका रहनी कोई नहीं मिलता कहते भोलिया लंका गढ़ सोने का भया मूर्ख रावण क्या ले गया तू तो कहना ना मेरे इन्ने लाकर भरे पे ने रावण का घर ही सोने का बनिया सी ते नाल किन्ने लैके गया किन्ने लैके गया इस करके मेरे पातशाह कहते ने भाई ये फजूल है जिन्हें तू तृष्णा कर देना लालसा इन फजूल जानना कर
ਹਉਮੈ ਵਿੱਚ ਸਭ ਪੜ ਥੱਕੀ।
ਦੂਜਾ ਸਾਰਿਆਂ ਤੋਂ ਪ੍ਰਬਲ ਗੁਰਮੁਖ ਰੋਗ ਹੰਕਾਰ ਦਾ, ਇਹ ਇੰਨਾ ਪ੍ਰਬਲ ਹੈ। ਮੈਂ ਮਹਾਤਮਾ ਬੰਦ ਬੁੱਧ ਦਾ ਜੀਵਨ ਪੜ੍ਹਿਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਈ ਹੈ। ਇੱਕ ਰਾਜਾ, ਉਹਨੂੰ ਪਤਾ ਚੱਲਿਆ ਵੀ ਸਾਡੇ ਇਲਾਕੇ ਚ ਮਹਾਤਮਾ ਬੁੱਧ ਆਏ ਨੇ, ਤੇ ਮਨ ਚ ਵਿਚਾਰ ਕੀਤੀ ਵੀ ਕੁਝ ਨਾ ਕੁਝ ਭੇਟ ਕਰਾਂ। ਜਦੋਂ ਆਪਣੇ ਘਰੋਂ ਤੁਰਨ ਲੱਗਾ ਨਾ ਤੇ ਉਹਨੇ ਲਾਲ ਲਿਆ, ਲਾਲ ਲੈ ਕੇ ਤੁਰਨ ਲੱਗਾ ਤੇ ਉਹ ਰਾਜੇ ਦੀ ਰਾਣੀ ਉਹਨੂੰ ਕਹਿਣ ਲੱਗੀ, ਸਵਾਮੀ ਜੀ ਮੈਂ ਤੁਹਾਨੂੰ ਮਨਾ ਨਹੀਂ ਕਰਦੀ, ਪਰਮਾਤਮਾ ਬੁੱਧ ਰਾਜ ਭਾਗ ਨੂੰ ਛੱਡ ਕੇ ਆਏ ਨੇ ਤਾਂ ਲਾਲ ਆਪਣੇ ਘਰ ਛੱਡੇ ਨੇ, ਇਹ ਲਾਲਾ ਵੀ ਸੰਤ ਨਹੀਂ ਹੋਇਆ। ਤੁਸੀਂ ਇਉਂ ਕਰੋ, ਆਪਣੀ ਬਗੀਚੀ ਚ ਫੁੱਲ ਤੋੜ ਕੇ ਲੈ ਜਾਓ। ਰਾਜੇ ਨੇ ਫੁੱਲ ਤੋੜਿਆ ਤੇ ਕਹਿਣ ਲੱਗਾ, ਵੇਖ ਰਾਜੀ ਰਾਣੀ ਕਿੱਡੀ ਸਿਆਣੀ ਹੈ, ਚਾਪਦਾ ਪੀਣ ਇਕਨੋਮਿਕ ਸਪੀਚ ਸ਼ਾਇਦ ਅਰਥ ਸ਼ਾਸਤਰ, ਵੀ ਮਹਾਤਮਾ ਵੀ ਖੁਸ਼ ਤੇ ਆਪਣਾ ਵੀ ਖਰਚਾ ਕਰਨੀ, ਆਪਾਂ ਫੁੱਲ ਦੇ ਕੇ ਤਾਰਦੇ ਹਾਂ ਜੀ ਬਾਬੇ ਨੂੰ, ਇਹ ਫੁੱਲ ਤਾਂ ਡਿੱਗੀ ਫਾਣੇ ਨੇ ਨਾ। ਤੇ ਰਾਣੀ ਨੇ ਸਕੀਮ ਬੜੀ ਵਧੀਆ ਦੱਸੀ ਵੀ ਫੁੱਲ ਲੈ ਜਾਓ ਤੇ ਲਾਲ ਆਪਾਂ ਨੂੰ ਫਿਰ ਵੱਧ ਜਾਏਗਾ। ਅੱਗੇ ਤੀਜਾ ਪੁਆਇੰਟ ਉਹ ਸਾਖੀ ਵਿੱਚ ਹੈ ਜਿਹੜਾ ਸਾਰੇ ਜਣੇ ਆਪਣੇ ਅੰਦਰ ਝਾਤੀ ਵਾਰੀਏ। ਕਹਿਣ ਲੱਗਾ ਵੀ ਜੇ ਫੁੱਲ ਮੱਥਾ ਟੇਕਿਆ ਤੇ ਲੋਕਾਂ ਨੂੰ ਕਹਿਣਾ ਵੀ ਲਾਲ ਜਿਹੜਾ ਰਾਜਾ ਹੈ ਕਿੱਡਾ ਲਾਲਚੀ ਹੈ, ਫੁੱਲ ਤੋਂ ਅਸੀਂ ਵੀ ਦੇ ਸਕਦੇ ਸਾਂ। ਰਾਜੇ ਨੇ ਕੀ ਦਿੱਤਾ? ਕਹਿਣ ਲੱਗਾ ਲੋਕੀ ਹੀ ਕਹਿਣ, ਇਸ ਕਰਕੇ ਆਪਾਂ ਦੋਵੇਂ ਲੈ ਚੱਲਦੇ ਆ, ਮੇਰੀ ਗੱਲ ਨੂੰ ਮਾੜਾ ਜੇ ਚਿੱਠਣਾ। ਅਸੀਂ ਥਾਂ ਥਾਂ ਤੇ ਰੋਜ਼ ਜਾਂਦੇ ਹਾਂ, ਜਦੋਂ ਅਮੀਰਾਂ ਦੇ ਘਰ ਖੰਡ ਪਾਠ ਹੁੰਦਾ ਤੇ ਗੁਰਮੁਖ ਉਦੋਂ ਐਨ ਖੜਕਦੇ ਨਵੇਂ ਨੋਟ ਮੱਥਾ ਟੇਕਦੇ ਨੇ, 50 ਤੋਂ ਘੱਟ ਕੋਈ ਨਹੀਂ ਜੇ ਟੇਕਦਾ। ਮੈਂ ਲਾ ਕੇ ਨਹੀਂ ਗੱਲ ਕਹਿੰਦਾ, ਮੇਰੀ ਗੱਲ ਨੂੰ ਚਿੱਠਿਆ ਜ਼ਰੂਰ। ਜੇ ਗਰੀਬਾਂ ਦੇ ਘਰ ਪਾਠ ਹੋਵੇ ਨਾ ਤੇ ਜਾਣਗੇ ਵੀ ਘੱਟ, ਤੇ ਮੈਂ ਅੱਜ ਤੱਕ ਨਹੀਂ ਵੇਖਿਆ ਵੀ ਕਦੇ 50 ਦਾ ਨਵਾਂ ਨੂਰ ਮੱਥਾ ਟੇਕਿਆ। ਮੈਂ ਅਸੀਂ ਗੁਰੂ ਨੂੰ ਮੱਥਾ ਨਹੀਂ ਟੇਕਦਾ, ਬੰਦਿਆਂ ਨੂੰ ਮੱਥਾ ਟੇਕਦੇ ਹਾਂ, ਬੰਦਿਆਂ ਨੂੰ। ਗੁਰੂ ਤਾਂ ਗੁਰੂ ਹੈ ਨਾ, ਗੁਰੂ ਅਮੀਰ ਦੇ ਘਰ ਹੈ ਤੇ ਗੁਰੂ ਗੁਰੂ, ਗੁਰੂ ਗਰੀਬ ਦੇ ਘਰ ਹੈ ਤੇ ਗੁਰੂ। ਆਪਾਂ ਗੁਰੂ ਨੂੰ ਵੀ ਗੁਰਮੁਖੋ ਅਮੀਰੀ ਤੇ ਗਰੀਬੀ ਦੇ ਪੱਖ ਨਾਲ ਵੇਖਦੇ ਹਾਂ। ਜੇ ਅਮੀਰ ਦੇ ਘਰ ਸਮਾਗਮ ਤੇ ਨੋਟ ਵੱਡਾ, ਜੇ ਗਰੀਬ ਦੇ ਘਰ ਸਮਾਗਮ ਤੇ ਆਪਾਂ ਨੂੰ ਕਹਿੰਦੇ ਟੁੱਟੇ ਪੈਸੇ ਹੈਗੇ ਹੀ। ਹੁਣ ਤਾਂ ਟੁੱਟੇ ਪੈਸੇ ਜਾਣਾ ਵੀ ਨਹੀਂ ਲੈਂਦਾ। ਮੇਰੀ ਗੱਲ ਨੂੰ ਸਮਝਣਾ, ਪਿਆਰੇ ਹੋਇਆ ਕਿ ਰਾਜਾ ਚਲਾ ਗਿਆ, ਲਾਈਨ ਲੱਗੀ ਹੈ। ਮਹਾਤਮਾ ਬੁੱਧ ਨੇ ਵੇਖਿਆ ਤੇ ਕਹਿਣ ਲੱਗੇ, ਰਾਜ ਨੂੰ ਸੁੱਟ ਦੇ। ਰਾਜੇ ਨੇ ਸਮਝਿਆ ਵੀ ਸ਼ਾਇਦ ਉਹ ਨਾ ਕਿਹਾ ਵੀ ਮੈਨੂੰ ਤੇਰੀ ਲਾਲ ਦੀ ਲੋੜ ਨਹੀਂ, ਲਾਲ ਸੁੱਟ ਦਿੱਤਾ। ਦੁਬਾਰਾ ਕਹਿਣ ਲੱਗੇ, ਮਿੱਤਰਾ ਮੈਂ ਤੈਨੂੰ ਕਿਹਾ ਭਾਈ ਸੁੱਟ ਦੇ, ਉਹਨੇ ਫੁੱਲ ਵੀ ਸੁੱਟ ਦਿੱਤਾ। ਤੀਜੀ ਆਵਾਜ਼ ਮਾਰੀ, ਪਿਆਰਾ ਮੈਂ ਤੈਨੂੰ ਕਿਹਾ ਸੁੱਟ ਦੇ। ਰਾਜਾ ਬੋਲ ਪਿਆ, ਕਹਿਣ ਲੱਗਾ, ਸਵਾਮੀ ਜੀ ਮੈਂ ਤੁਹਾਡਾ ਹੁਕਮ ਨਹੀਂ ਸਮਝਿਆ, ਮੇਰੇ ਦੋਵਾਂ ਹੱਥਾਂ ਵਿੱਚ ਇੱਕ ਚ ਲਾਲ ਸੀ ਇੱਕ ਵਿੱਚ ਹੀਰਾ ਸੀ, ਮੈਂ ਲਾਲ ਵੀ ਸੁੱਟ ਦਿੱਤਾ, ਮੈਂ ਫੁੱਲ ਵੀ ਸੁੱਟ ਦਿੱਤਾ, ਹੋਰ ਕੀ ਸੁੱਟਾਂ? ਕਹਿੰਦੇ ਰਾਜਾ ਆਪਣੀ ਮੈਂ ਸੁੱਟ ਦੇ। ਆਪਾਂ ਗੁਰਮੁਖੋ ਗੁਰੂ ਘਰ ਵਿੱਚ ਆਉਂਦੇ ਹਾਂ, ਆਪਾਂ ਮੈਂ ਨਹੀਂ ਸੁੱਟਦੇ, ਮੈਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਹੋਮੇ ਵਿੱਚ ਸਭ ਪੜ ਥੱਕੇ, ਬੜਾ ਪੜੇ ਪਰ ਮੈਂ, ਮੇਰੇ ਨਾਲ ਕੋਈ ਬਹਿਸ ਕਰਕੇ ਵੇਖੇ ਮੈਂ ਰਾਹ ਕਿਵੇਂ ਪਾਉਣਾ। ਜੇ ਸਾਡੇ ਚੱਲਦਾ ਜੇ ਵਿਦਵਾਨਾਂ ਚ ਜਿਹੜੇ ਵਿਦਵਾਨ ਹੋਵੇ ਨਾ, ਮੇਰੇ ਨਾਲ ਕਿਤੇ ਉਹਨੂੰ ਵਿਚਾਰ ਬਹਿਸ ਕਰਕੇ ਵੇਖੇ, ਦੇਖੀ ਰਾਹ ਕਿਵੇਂ ਪਾਉਣਾ। ਮੈਂ ਕਹਿੰਦਾ ਗੁਰਮੁਖਾ ਤੂੰ ਰਾਹ ਕਾਹਦੇ ਲਈ ਪਾਉਣਾ, ਤੇਰੇ ਤੇ ਗੁਰੂ ਕਿਰਪਾ ਕਰੇ, ਗੁਰੂ ਤੈਨੂੰ ਗੁਰਮਤ ਦੇ ਰਾਹ ਤੇ ਪਾ ਦੇ, ਅਸੀਂ ਗੁਰਮਤ ਦੇ ਰਾਹ ਤੇ ਪੈਣਾ। ਮੇਰੇ ਪਾਤਸ਼ਾਹ ਕਹਿੰਦੇ ਹਉਮੈ ਮੈਂ ਦੇ ਵਿੱਚ ਬੜੇ ਗ੍ਰੰਥ ਪੜ੍ਹ ਪੜ੍ਹ ਕੇ ਥੱਕ ਗਏ। ਗੁਰੂ ਅਮਰਦਾਸ ਪਾਤਸ਼ਾਹ ਦਾ ਕਿਤੇ ਇਤਿਹਾਸ ਪੜ੍ਹਨਾ, ਉੱਥੇ ਲਿਖਿਆ ਕਿ ਇੱਕ ਬਹੁਤ ਵੱਡਾ ਵਿਦਵਾਨ, ਉਹਦਾ ਨਾਮ ਸ਼ਾਇਦ ਬੇਨੀ ਕਰਕੇ ਲਿਖਿਆ, ਮੈਂ ਸ਼ਾਇਦ ਤਿਆਂ ਕਹਿਤ ਕਿਤੇ ਮੈਂ ਭੁੱਲਣਾ ਜਾਂਦਾ ਵਾਂ, 9 ਊਠ ਉਹਨੇ ਆਪਣੀ ਕਿਤਾਬਾਂ ਦੇ ਭਰੇ ਸਨ। ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਦੀ ਘਟਨਾ ਜੀ, 9 ਊਠ ਕਿਤਾਬਾਂ ਨਾਲ ਭਰੇ ਸਨ। ਜਿਹਦੇ ਨਾਲ ਬਹਿਸ ਕਰਨੀ ਉਹਨੇ ਆਗਣਾ ਤੇ ਉਹਨੇ ਕਹਿਣਾ ਕਿਤਾਬਾਂ ਮੈਨੂੰ ਦੇ ਦੇ, ਬੜਾ ਹੀ ਘਰ ਤੂੰ ਮੈਂ ਇੰਨੀਆਂ ਪੋਥੀਆਂ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਆਇਆ ਦਰਸ਼ਨ ਕੀਤੇ ਤੇ ਪ੍ਰਣਾਮ ਕਰਕੇ ਗੁਰੂ ਕੇ ਚਰਨਾਂ ਤੇ ਢਹਿ ਪਿਆ ਤੇ ਪਾਤਸ਼ਾਹ ਕਹਿਣ ਲੱਗੇ ਤੇਰੇ ਨੌ ਊਠ ਕਿੱਥੇ ਗਏ। ਉਹਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਉਹ ਕਿਤਾਬਾਂ ਸਨ ਉਹਨੇ ਗੋਲਵਾ ਵਿਆਸਾ ਦਰਿਆ ਦੇ ਸਪੁਰਦ ਕਰਕੇ ਆਖਿਆ ਪਾਤਸ਼ਾਹ ਮੇਰੇ ਉਹ ਪੜ੍ਹਾਈ ਛੱਡ ਛੜਾ ਕਿਤੇ ਆਪਣੀ ਅਹਿਮਦ ਦੀ ਪੜ੍ਹਾਈ ਦੇ ਤੇ ਸਾਡੇ ਤੇ ਗੁਰਦੇਵ ਕਿਰਪਾ ਕਰਨ। ਕਹਿੰਦੇ ਹੰਕਾਰ ਦੇ ਵਿੱਚ ਬੰਦੇ ਪੜ੍ਹ ਪੜ੍ਹ ਕੇ ਥੱਕ ਗਏ, ਮੈਨੂੰ ਇਹਦੇ ਇੰਨੇ ਅਰਥ ਆਉਂਦੇ ਨੇ, ਇਹਦੇ ਅਨਵੇਂ ਕਰਕੇ ਅਰਥ ਇਹ ਨੇ। ਇਹ ਕਹਿੰਦੇ ਵਿਦਵਾਨ ਲੋਕ ਵਿਦਿਆ ਦੀ ਮੰਨ ਕਰਕੇ ਪੜ੍ਹ ਪੜ੍ਹ ਕੇ ਥੱਕ ਗਏ, ਪਰ
ਉੱਚੇ ਭਾਈ ਖੁਆਰ
ਜਿਹੜੀ ਪੜ੍ਹਾਈ ਕਰਨੀ ਸੀ ਗੁਰੂ ਕੋਸਾ ਨਾ ਕੀਤੀ। ਉਹ ਪੜ੍ਹਾਈ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਨੂੰ ਦੱਸਿਆ ਪੜ੍ਹਾਈ ਬਾਰੇ। ਉਹ ਕਹਿੰਦੇ ਨੇ ਏਕ ਅੱਖਰ ਹਰ ਮਨ ਵਾਸਤੇ ਨਾਨਕ ਹੋਤ ਲਿਆਲ। ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਗਿਆਨੀਆਂ ਤੂੰ ਤਾਂ ਕਿਤਾਬਾਂ ਦਾ ਮਾਣ ਕਰਦਾ ਬੜੀਆਂ ਪੜੀਆਂ, ਤੇਰੇ ਅੰਦਰ ਕਿਤੇ ਇੱਕ ਅੱਖਰ ਵਾਜੇ ਤੇਰੇ ਦੁੱਖ ਕੱਟੇ ਜਾਣ। ਹੁਣ ਇਹ ਸਮਝ ਨਹੀਂ ਅੱਖਰ ਕਿਹੜਾ। ਖੜੂਰ ਸਾਹਿਬ ਇੱਕ ਸੰਤ ਮਹਾਂਪੁਰਸ਼ ਹੋਏ ਨੇ ਬੋਲੇ, ਬਾਬਾ ਤਾਰਾ ਸਿੰਘ ਦਾ ਨਾਂ ਸੀ। ਉਨ੍ਹਾਂ ਨੇ ਇਹਦੇ ਅਰਥ ਪੜਾਏ ਨੇ ਆਪਣੇ ਵਿਦਿਆਰਥੀਆਂ ਨੂੰ। ਉਹ ਅੱਖਰ ਤੂੰ ਦਾ ਅੱਖਰ ਤੱਤੇ ਨੂੰ ਤਰੇ ਕਿਹੜੇ ਤੂੰ, ਜਿੰਨੇ ਚਿਰ ਸਾਡੇ ਅੰਦਰ ਤੂੰ ਨਾ ਆਈ ਉਨਾ ਚਿਰ ਬਾਤ ਨਹੀਂ ਹੋਈ। ਪਰ ਕਰੀਏ ਕਿ ਸਾਡੇ ਅੰਦਰ ਤਾਂ ਪਹਿਲਾਂ ਮੈਂ ਬੈਠੀ ਹੈ, ਮੈਂ ਤੇ ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ। ਆਸਾ ਦੀ ਵਾਰ ਵੀ ਸਾਨੂੰ ਪਾਤਸ਼ਾਹ ਨੇ ਸਮਝਾਇਆ, ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ, ਭਾਂਡੇ ਕੀ ਤਾਂ ਪੈਣੀ ਗੁਰਮੁਖਾ, ਪਹਿਲੀ ਮੈਂ ਨੂੰ ਪਾਸੇ ਕਰਦੇ ਮੁੜ ਕੇ ਤੂੰ ਪਾ। ਬਾਣੀ ਤਾਂ ਗੁਰਮੁਖੋ ਹੈ ਹੀ ਸਾਗਰ। ਆ ਹੁਣੇ ਆਸਾ ਦੀ ਵਾਰ ਦਾ ਆਪਾਂ ਕੀਰਤਨ ਸਰਵਣ ਕੀਤਾ ਤੇ ਰਾਗੀ ਸਿੰਘਾਂ ਨੇ ਪੰਕਤੀ ਪੜੀ ਸੀ, ਨਾਨਕ ਇੱਕ ਹੀ ਬਾਹਰ ਹੀ ਦੂਜੀ ਨਹੀਂ ਜਾਏ। ਤੇ ਮੇਰੇ ਅੰਦਰ ਇਕਦਮ ਖਿਆਲ ਆਇਆ ਕਿ ਗੁਰੂ ਪਾਤਸ਼ਾਹ ਜੇ ਕਿਤੇ ਇਹੋ ਅੱਧੀ ਪੰਕਤੀ ਸਾਡੇ ਹਿਰਦੇ ਚ ਵੱਜੇ ਨਾ ਤੇ ਸਾਡੀ ਗੱਲ ਬਣ ਜਾਏ। ਬਾਣੀ ਤਾਂ ਹੈ ਹੀ ਗਾਹਕ ਬੋਲਦਾ ਨਾ, ਨਾਨਕ ਇੱਕ ਹੀ ਬਾਹਰ ਹੀ। ਆ ਸਾਰੀ ਵਾਰ ਦਾ ਭੁਗਤ ਹੁੰਦਾ, ਪੰਕਤੀ ਵੱਲ ਧਿਆਨ ਦਿਆ, ਨਾਨਕ ਇੱਕ ਹੀ ਬਾਹਰ ਹੀ ਦੂਜੀ ਨਹੀਂ ਜਾਏ। ਗੁਰਮੁਖਾ ਇੱਕ ਪਰਮੇਸ਼ਰ ਤੋਂ ਬਿਨਾਂ ਦੂਜੀ ਜਗ੍ਹਾ ਹੈ ਹੀ ਕੋਈ ਨਹੀਂ, ਇਹ ਗੁਰੂ ਤੋਂ ਬਿਨਾਂ ਦੂਜੀ ਜਗ੍ਹਾ ਹੈ ਹੀ ਕੋਈ ਨਹੀਂ। ਲੇਕਿਨ ਆਪਾਂ ਗੁਰੂ ਪਰਮੇਸ਼ਰ ਨੂੰ ਛੱਡ ਕੇ ਗੁਰਮੁਖੋ ਥਾਵਾਂ ਥਾਵਾਂ ਤੇ ਭਟਕਦੇ ਹਾਂ, ਨਾ ਭਟਕਿਆ ਕਰੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਦਵੈਤ ਭਾਵ ਦੂਜੇ ਪਾਸੇ ਚ ਪੈ ਕੇ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਹਨ।
ਪੜਿਆ ਸੋ ਪੰਡਿਤ ਦੀਨਾ,
ਉਹ ਭਾਈ ਪੜਿਆ ਲਿਖਿਆ ਉਹ ਪੰਡਿਤ ਹੈ। ਪੰਡਿਤ ਬਾਰੇ ਆਪਾਂ ਪੜ੍ਹਦੇ ਹਾਂ ਸੋ ਪੰਡਿਤ ਜੋਤਿਆਂ ਗੁਣਾ ਕੀ ਪੰਡਿਤ ਆ ਰਹੇ, ਜਿਹੜਾ ਰਜੋ ਸਦੋ ਤਮੋ ਗੁਣ ਤੋਂ ਬਾਹਰ ਹੈ ਨਾ ਉਹ ਹੈ ਪੰਡਿਤ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਦੂਜਿਆਂ ਨੂੰ ਲੈਕਚਰ ਦੇਣ ਦੇ ਨਾਲ ਪਹਿਲਾਂ ਆਪਣੇ ਮਨ ਨੂੰ ਸਮਝਾਵੇ, ਉਹਨੂੰ ਕਹਿੰਦੇ ਜੀ ਪੰਡਿਤ। ਉਹ ਪੰਡਿਤ ਹੈ, ਉਹ ਪੜ੍ਹਿਆ ਲਿਖਿਆ ਹੈ, ਦੀਨਾਂ ਤੋਂ ਭਾਵ ਦੂਰ ਅੰਦੇਸ਼। ਵੈਸੇ ਦੀਨ ਦੇ ਹੱਥ ਜਿਹੜੇ ਵਿਦਵਾਨਾਂ ਨੇ ਕੀਤੇ ਨੇ ਇਹਦਾ ਵੇਖਣਾ, ਦੂਰ 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 ਵੇਖਣ ਵਾਲੀ ਚੀਜ਼, ਖੁਰਦ ਦੀਨ ਖੁਰਦ ਕਹਿੰਦੇ ਨੇ ਛੋਟੀ ਨੂੰ, ਜਿਹੜੀ ਛੋਟੀ ਤੋਂ ਛੋਟੀ ਕਿਵੇਂ ਵੇਖਣੀ ਉਸ ਨੂੰ ਆਪਾਂ ਕਹਿੰਦੇ ਖੁਰਦ ਦੀਨ, ਮਾਈਕਰੋਸਕੋਪ। ਇਸੇ ਪ੍ਰਕਾਰ ਕਹਿੰਦੇ ਉਹ ਵਿਚਾਰ ਗਿਆਨ ਹੈ, ਉਹ ਦੂਰ ਅੰਦੇਸ਼ ਹੈ, ਉਹ ਵਿਦਵਾਨ ਹੈ।
ਗੁਰੂ ਸਬਦ ਕਰੇ ਵਿਚਾਰ,
ਪਿਆਰੇ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਦਾ ਸਮਝਦਾ ਹੈ।
ਅੰਦਰ ਖੋਜੈ ਤਤ ਲਹੈ,
ਸੋ ਜਿਹੜਾ ਅੰਦਰੋਂ ਪੜਤਾਲ ਕਰਦਾ ਆਪਾਂ ਤਾਂ ਬਾਹਰ ਭੱਜੇ ਫਿਰਦੇ। ਬਾਣੀ ਕਹਿੰਦੀ ਸੋ ਬ੍ਰਹਮੰਡੇ ਜੋ ਬ੍ਰਹਮੰਡੇ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੈ। ਜਿੰਨਾ ਕੋਈ ਬ੍ਰਹਿਮੰਡ ਵਿਚ ਗੁਰਮੁਖਾ ਸਾਰਾ ਕੋਈ ਤੇਰੇ ਅੰਦਰ, ਪਰ ਤੂੰ ਅੰਦਰ ਝਾਕਦਾ ਹੀ ਨਹੀਂ। ਇੱਕ ਮੁਸਲਮਾਨ ਵਿਦਵਾਨ ਹੋਇਆ ਸੁਲਤਾਨ ਬਹੁ, ਉਹਨੇ ਬੜਾ ਸੁੰਦਰ ਲਿਖਿਆ, ਕਹਿੰਦੇ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੀ ਹੂ, ਵਿੱਚੇ ਵਿਹੜੇ ਵਿੱਚੇ ਝੇੜੇ ਵਿੱਚੇ ਦਰਿਆ ਤੇ ਮੰਝ ਮੁਹਾਣੇ ਹੂ, 14 ਤਬਕ ਬੰਦੇ ਦੇ ਅੰਦਰ ਤੰਬੂ ਵਾਂਗਣ ਤਾਣੀ ਹੂ, ਜਿਤੀਆਂ ਤਨ ਮੇਰੇ ਨੂੰ ਲੱਗੀਆਂ, ਛਾਲਾ ਹਿੱਕ ਲੱਗੀ ਤਾਂ ਜਾਣੇ ਹੂ। ਸੁਲਤਾਨ ਬਹੁ ਕਹਿੰਦੇ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਸਵੈ ਪਰਚੋਲ ਕਰ, ਅੰਦਰੋਂ ਸਮਝ, ਤਾਤੋਂ ਭਾਵ ਸਿਧਾਂਤ ਨੂੰ ਸਮਝਣਾ ਕਰ।
ਪਾਏ ਮੋਖ ਦੁਆਰ,
ਮਨ ਦੇ ਮੁਕਤੀ ਦੇ ਦਰ ਤੱਕ ਪਹੁੰਚ ਜਾਏਗਾ।
ਨਿਧਾਨ ਹਰ ਪਾਇਆ
ਜਿਹੜਾ ਪਰਿਪੂਰਨ ਪ੍ਰਮਾਤਮਾ ਭਾਈ ਉਹ ਗੁਣਾਂ ਦਾ ਖਜ਼ਾਨਾ ਹੈ।
ਸਹਿਜ ਕਰੇ ਵਿਚਾਰ
ਮਨ ਨੂੰ ਅਡੋਲ ਕਰਕੇ ਇਹ ਵਿਚਾਰ ਕਰਨਾ ਕਰ ਸਮਝਣਾ ਕਰ।
ਧੰਨ ਵਪਾਰੀ ਨਾਨਕਾ
ਵਪਾਰੀ ਤੋਂ ਭਾਵ ਹੁੰਦਾ ਕੁਝ ਦੇਣਾ ਤੇ ਕੁਝ ਲੈਣਾ। ਕਹਿੰਦੇ ਨੇ ਉਹ ਵਪਾਰੀ ਧਨਤਾ ਦੇ ਯੋਗ ਹਨ
ਜਿਸ ਗੁਰਮੁਖ ਨਾਮ ਆਧਾਰ
ਗੁਰੂ ਦੇ ਸਨਮੁਖ ਹੋ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ। ਆਪਾਂ ਅਨੰਦ ਸਾਹਿਬ ਦੀ ਬਾਣੀ ਚ ਪੜ੍ਹੋ ਸਾਚਾ ਨਾਮ ਮੇਰਾ ਆਧਾਰੋ ਸਾਤ ਨਾਮ ਆਧਾਰ ਮੇਰਾ ਜਿਹਨੂੰ ਭੁੱਖਾਂ ਸਭ ਕੁਆਈਆਂ। ਜਦੋਂ ਸੱਚੇ ਪ੍ਰਮਾਤਮਾ ਦਾ ਨਾਮ ਆਧਾਰ ਬਣ ਗਿਆ ਨਾ ਮੁੜ ਕੇ ਕਿਸੇ ਪ੍ਰਕਾਰ ਅੰਦਰ ਲਾਲਸਾ ਨਹੀਂ ਰਹਿੰਦੀ।
ਮਹੱਲਾ ਤੀਜਾ ਬਿਨ ਮਨ ਮਾਰੇ ਕੋਏ ਨਾ ਸਿੱਜਈ
ਜਿੰਨਾ ਚਿਰ ਗੁਰਮੁਖ ਮਨ ਕੰਟਰੋਲ ਨਹੀਂ ਲਿਆਉਂਦਾ ਉਨਾ ਚਿਰ ਨਜਿੱਠਿਆ ਨਹੀਂ ਜਾਣਾ। ਸਿੱਧੀ ਤੇ ਭਾਵਨਾ ਨਜਿੱਠਣਾ ਤੇ ਮਨ ਮਰੇਗਾ ਕਿਵੇਂ? ਰੋਜ਼ਾਨਾ ਪੜਦਿਆਂ ਮਨ ਵਿਚ ਸਤਿਗੁਰੂ ਕੇ ਪਾਸ ਇਹ ਮਨ ਗੁਰੂ ਨੂੰ ਦੇਣਾ ਕਰ। ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਜੋ ਮੈਂ ਸਮਝਿਆ ਪੜ੍ਹਿਆ ਬਜ਼ੁਰਗਾਂ ਕੋਲੋਂ। ਕਿਸੇ ਨੇ ਦਸ ਮੱਥਾ ਟੇਕਿਆ, ਕਿਸੇ ਨੇ ਫੁੱਲ ਮੱਥਾ ਟੇਕਿਆ, ਕਿਸੇ ਬਸਤਰ ਮੱਥਾ ਟੇਕਿਆ। ਤੂੰ ਆਪਣੀ ਭਾਵਨਾ ਗੁਰਮੁਖਾ ਜੋ ਤੂੰ ਕਰਦਾ ਠੀਕ ਹੈ, ਪਰ ਇਹਦੇ ਨਾਲ ਕਿਤੇ ਮਨ ਵੀ ਗੁਰੂ ਨੂੰ ਮੱਥਾ ਟੇਕਿਆ ਕਰੀਏ। ਤੂੰ ਮੇਰੇ ਪਾਤਸ਼ਾਹ ਇਹ ਮਨ ਬੜਾ ਪਰੇਸ਼ਾਨ ਕਰਦਾ ਏ, ਇਹ ਬੜਾ ਚੰਦਰਾ ਮੇਰਾ ਦੁਸ਼ਮਣ ਹੈ, ਕਿਤੇ ਕਿਰਪਾ ਕਰ ਮੇਰੇ ਮਨ ਨੂੰ ਫੜ ਲੱਗ ਕਿਤੇ। ਆਪਾਂ ਮਨ ਫੇਰ ਚੁੱਕ ਲੈਂਦੇ ਹਾਂ, ਪੈਸੇ ਨਹੀਂ ਚੁੱਕਦੇ, ਨਾ ਵਸਤੂ ਚੁੱਕੇ ਨਾ ਪੈਸੇ ਚੁੱਕੇ, ਲੇਕਿਨ ਮਨ ਚੁੱਕ ਲਿਆ ਤੇ ਮਨ ਹੈ ਹੀ ਕੁਆੜਿਆਂ ਦੀ ਜੜ੍ਹ। ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਭਾਈ ਨੰਦ ਲਾਲ ਸਿੰਘ ਜੀ, ਦਸਮ ਪਾਤਸ਼ਾਹ ਦੀ ਰਹਿਮਤ ਦੀ ਮਹਾਨ ਪਾਤਰ, ਉਨ੍ਹਾਂ ਦੀਆਂ ਪੰਕਤੀਆਂ ਬੜੀਆਂ ਮਨੀ ਤੰਨੀ ਕਹਿੰਦੇ ਮਨਾ ਸ਼ਤਾਨਾ। ਭਾਈ ਨੰਦ ਲਾਲ ਜੀ ਮਨਾ ਸ਼ਤਾਨਾ ਇਹ ਟੀਕਾ ਕੀਤਾ ਵਿਦਵਾਨਾਂ ਨੇ, ਉਨ੍ਹਾਂ ਦੀ ਫਾਰਸੀ ਵੀ ਲਿਖਤਾ ਤੇ ਵਿਦਵਾਨਾਂ ਨੇ ਟੀਕਾ ਕੀਤਾ। ਮਨਾ ਸ਼ਤਾਨਾ ਬੇਈ ਮਾਨਾ ਕਦੇ ਤਾਂ ਟੇਕ ਕੇ ਬਹਿ ਜਾ, ਨਿਤ ਸਿਆਪੇ ਤੇਰੇ ਕਰਨਾ ਕਦੇ ਤਾਂ ਟੇਕ ਕੇ ਬਹਿ ਜਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਬਿਨ ਮਨ ਮਾਰੇ ਕੋਈ ਰਸੇ ਜੀ, ਜਿੰਨਾ ਚਿਰ ਮਨਾਂ ਨੇ ਮਰਿਆ ਉਨਾ ਚਿਰ ਨਜਿੱਠਿਆ ਨਹੀਂ ਜਾਣਾ।
ਵੇਖੋ ਕੋ ਲਿਵ ਲਾਏ
ਲਾਗਰੋ ਕਰਕੇ ਆਪਣੀ ਲਿਵ ਨੂੰ ਲਾ ਕਰਕੇ ਵੇਖਣਾ ਕਰ। ਇਹ ਲਿਵ ਕਿੰਨੀ ਕੁ ਜ਼ਰੂਰੀ ਹੈ, ਸਾਚੀ ਲਿਵੇ ਬਿਨ ਦੇਹ ਰਮਾਣੀ, ਦੇਹ ਰਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ।
ਭੇਖ ਧਾਰੀ ਤੀਰਥੀ ਭਾਵ ਥੱਕੇ
ਇਹਦੇ ਲਿਬਾਸਾਂ ਨੂੰ ਧਾਰਨ ਵਾਲੇ ਜ਼ਿੰਦਗੀ ਪਰਯੰਤ ਆ ਲਾ ਲਾ ਆ ਪਾ ਲਾ। ਆਪਾਂ ਕਹਿੰਦੇ ਕੱਪੜੇ ਧੋਤੇ ਦਾ ਪਰ ਪ੍ਰੈਸ ਨਹੀਂ ਹੋਏ, ਬਾਹਰ ਅੰਦਰ ਜਾਣਾ ਤੇ ਕੀ ਕਹਿਣਗੇ ਲੋਕੀ ਤੇ ਆਪਾਂ ਬੜਾ ਕੁਝ ਕਹਿੰਦੇ। ਇਹਦੀ ਕਰੀਜ ਨੂੰ ਫਿੱਟ ਗੁਰਮੁਖਾ ਮਨ ਦੀ ਕਰੀਜ ਮਾਰਕ ਦੀ ਮਨ ਦੀ ਕਰੀਜ ਸੀ ਕੀ ਕਰਨਾ, ਕੱਪੜਾ ਸਾਫ਼ ਕਰਨਾ ਨਾ। ਭੇਖਾਂ ਨੂੰ ਲਿਬਾਸ ਨੂੰ ਧਾਰਨ ਵਾਲੇ ਲੋਕ ਲਿਬਾਸ ਧਾਰ ਧਾਰ ਕੇ ਤੀਰਥਾਂ ਤੇ ਪਾਉ ਪਾਉ ਕੇ ਥੱਕ ਗਏ, ਪਰ ਯਾਦ ਰੱਖੇ
ਨਾ ਇਹੋ ਮਨ ਮਾਰਿਆ ਜਾਏ।
ਤੀਰਥਾਂ ਤੇ ਜਾਣ ਕਰਕੇ ਨਾ ਲਿਬਾਸਾਂ ਦੀ ਬਦਲ ਕਰਕੇ ਮਨ ਨੂੰ ਮਾਰਿਆ ਜਾਣਾ।
ਗੁਰਮੁਖ ਇਹੋ ਮਨ ਜੀਵਤ ਮਰਿਆ,
ਭਾਈ ਗੁਰਮੁਖ ਬਣ ਕੇ ਨਾ ਜੀਵਤ ਭਾਵ ਤੋਂ ਮਰਨਾ ਕਰ। ਜੀਵਤ ਭਾਵ ਤੋਂ ਮਰਨ ਦੀ ਵਿਆਖਿਆ ਬਾਬਾ ਫਰੀਦ ਜੀ ਨੇ ਇੱਕ ਪੰਕਤ ਕੀਤੀ ਬੜੀ ਭਾਵਪੂਰਤ। ਉਹ ਕਹਿੰਦਾ ਫਰੀਦਾ ਜਿੱਤ ਰੱਬ ਰਜਾਏ ਵਹਿਣ ਤਦਾਊ ਗਉ ਕਰੇ, ਕੰਧੀ ਵਹਿ ਨਾ ਢਾਏ ਪਉ ਪੀ ਲੇਖਾ ਦੇਵਣਾ। ਬਾਬਾ ਫਰੀਦ ਜੀ ਕਹਿੰਦੇ ਗੁਰਮੁਖਾ ਦਰਿਆ ਚੱਲਦਾ ਨਾ, ਦਰਿਆ ਨੂੰ ਕਹਿੰਦੇ ਭਲਿਆ ਜਿਹੜੇ ਪਾਸੇ ਨੂੰ ਰੱਬ ਲਜਾਉਂਦਾ ਉਸ ਪਾਸੇ ਨੂੰ ਤੁਰਿਆ ਚੱਲ, ਕੰਧੇ ਨਾ ਢਾ ਤੈਨੂੰ ਲੇਖਾ ਦੇਣਾ ਪਏਗਾ। ਗੁਰਮੁਖੋ ਜਿਹੜੇ ਪਾਸੇ ਨੂੰ ਆਪਾਂ ਨੂੰ ਰੱਬ ਤੁਰਦਾ ਆਪਾਂ ਨਹੀਂ ਜੇ ਤੁਰਦੇ, ਆਪਾਂ ਕੰਧਿਆਂ ਨੂੰ ਦੌੜਦੇ ਹਾਂ ਤੇ ਦੂਜਿਆਂ ਦੇ ਦਬਾਅ ਪਾਉਂਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਗੁਰਮੁਖ ਇਹ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਏ। ਜੇ ਸੱਚੇ ਪ੍ਰਮਾਤਮਾ ਦੇ ਨਾਲ ਆਪਣੀ ਸੁਰਤੀ ਨੂੰ ਜੋੜੇਗਾ ਤਾਂ ਮਨ ਮਰੇਗਾ।
ਨਾਨਕ ਇਸ ਮਨ ਕੀ ਮਲ ਇਓ ਉਤਰੈ,
ਧਨ ਦੇ ਨਾਲ ਇਹ ਮਨ ਦੀ ਮੈਂ ਲਹਿ ਸਕਦੀ ਹੈ।
ਮੈਂ ਸ਼ਬਦ ਜਲਾਏ
ਦੇਖਦੇ ਨਾਲ ਗੁੱਦੇ ਨੇ ਆਪਾਂ ਡੱਬੀ ਲੈਂਦੇ ਨਾ, ਤੇ ਭਾਵੇਂ ਕਿੰਨੀਆਂ ਡੱਬੀਆਂ ਹੋਣ ਪਰ ਜਿੰਨਾ ਚਿਰ ਗੁਰਮੁਖ ਉਹਨੂੰ ਘਸਾਈਏ ਨਾ ਨਾ ਉਨਾ ਚਿਰ ਅੱਗ ਨਹੀਂ ਜੇ ਬਲਦੀ। ਆਪਾਂ ਘਰਾਂ 'ਚ ਡੱਬੀਆਂ ਰੱਖੀਆਂ ਬਾਤ ਸਖੀ ਹੈ ਪਰ ਤੀਲੀ ਕੱਢ ਕੇ ਡੱਬੀ ਨੂੰ ਘਸਾਵਾਂਗੇ ਤੇ ਗੁਰਮੁਖੋ ਫਿਰ ਅੱਗ ਨਿਕਲੇਗੀ ਤੇ ਫਿਰ ਗੱਲ ਬਣੇਗੀ ਬਾਲਣ ਤਾਂ ਸੜੇਗਾ। ਇਸੇ ਪ੍ਰਕਾਰ ਗੁਰੂ ਦਾ ਉਪਦੇਸ਼ ਤਾਂ ਹੈ ਪਰ ਜਿੰਨਾ ਚਿਰ ਗੁਰਮੁਖੋ ਆਪਣੇ ਮਨ ਨਾਲ ਨਾ ਨਾ ਘਸਾਇਆ ਉਨਾ ਚਿਰ ਬ੍ਰਹਮ ਅਗਨੀ ਨਹੀਂ ਤੇ ਪੈਦਾ ਹੋਣੀ। ਇਹਨੂੰ ਘਸਾਉਣਾ ਕਿਵੇਂ ਹੈ? ਆਪਾਂ ਪੜ੍ਹਦੇ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਿ ਕਿਹਾ ਤੁਧ ਕਰਮ ਕਮਾਇਆ। ਆਪਣੇ ਸਰੀਰ ਨੂੰ ਪੁੱਛੀਏ ਪਿਆਰਿਆ ਸੰਸਾਰ ਵਿਚ ਆਏ ਤੇ ਇੱਥੇ ਕੀ ਚੰਗਾ ਕੰਮ ਕੀਤਾ ਕਦੇ ਪੁੱਛਿਆ? ਆਪਾਂ ਤੇ ਨਹੀਂ ਨਾ ਪੁੱਛਿਆ ਤੇ ਇਹਦਾ ਭਾਵ ਅਸੀਂ ਤੀਲੀ ਨੇ ਕਸਾਈ ਤੇ ਜਿੰਨਾ ਚਿਰ ਤੀਲੀ ਨੇ ਕਸਾਈ ਉਨਾ ਚਿਰ ਗੁਰਮੁਖੋ ਤ੍ਰਿਸ਼ਨਾ ਦਾ ਜਿਹੜਾ ਗੰਦ ਪਿਆ ਉਹ ਨਹੀਂ ਦੇ ਸਕਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮੈਨੂੰ ਪਿਆਰਿਓ ਜਿੰਨਾ ਚਿਰ ਮੈਂ ਨੂੰ ਆਪਣੇ ਗੁਰੂ ਦੇ ਅਦੇਸ਼ ਅਨੁਸਾਰ ਦਾ ਨਹੀਂ ਨਾ ਉਨਾ ਚਿਰ ਇਹਦੀ ਮੈਂ ਨਹੀਂ ਲੈਣੀ।
ਪਾਉੜੀ ਹਰ ਹਰ ਸੰਤ ਮਿਲਹੁਨੀ ਪਾਈ
ਅਰਦਾਸ ਕਰੀਏ ਹੇ ਵਾਹਿਗੁਰੂ ਮੇਰੇ ਤੇ ਮਿਹਰ ਕਰ ਹੇ ਪਰਮੇਸ਼ਰ ਦੇ ਪਿਆਰਿਓ ਕਿਤੇ ਤੁਹਾਡੀ ਸੰਗਤ ਮਿਲੇ।
ਹਰ ਨਾਮ ਦ੍ਰਿੜਾਵੋ ਇੱਕ ਕਿਨਕਾ
ਮੈਂ ਤੁਹਾਨੂੰ ਬੇਨਤੀ ਤਾਂ ਕਰਨਾ ਗੁਰਮੁਖੋ ਰੱਬ ਦੇ ਪਿਆਰਿਓ ਕਿਤੇ ਮੇਰੇ ਅੰਦਰ ਨਾਮ ਪਰਪੱਕ ਹੋ ਜਾਏ। ਮੈਂ ਨਾਮ ਦੀਆਂ ਗੱਲਾਂ ਤਾਂ ਕਰਦਾ ਪਰ ਚੂੜੀਆਂ ਕਰਦਾ ਮੇਰੇ ਅੰਦਰ ਨਾਮ ਉਕਰਿਆ ਨਹੀਂ ਗਿਆ। ਕਿਤੇ ਭੋਰਾ ਜਿੰਨਾ ਮੇਰੇ ਮਨ ਦੇ ਅੰਦਰ ਨਾਮ ਦ੍ਰਿੜ ਹੋ ਜਾਏ ਪਰਪੱਕ ਹੋ ਜਾਏ ਮੇਰਾ ਵਿਸ਼ਵਾਸ ਵੱਧ ਜਾ।
ਹਰ ਹਰ ਸਿਗਾਰ ਬਣਾਓ ਹਰ ਜਨ
ਆਪਾਂ ਦੁਨਿਆਵੀ ਸ਼ਿੰਗਾਰਾਂ ਤੇ ਬੜਾ ਜ਼ੋਰ ਦਿੰਦੇ ਹਾਂ। ਹਜ਼ੂਰ ਕਹਿੰਦੇ ਹਰੇ ਪਰੇ ਕਰਨਾ ਪਰਮਾਤਮਾ ਨੂੰ ਚੇਤੇ ਕਰਨਾ ਕਿਤੇ ਸ਼ਿੰਗਾਰ ਬਣਾਉਣਾ ਕਰੀਏ। ਸ੍ਰੀ ਰਾਜ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਮਾਨ ਨੇ ਸ਼ਿੰਗਾਰ ਦੇ ਅੰਤਰੀ ਅਰਥ ਬਹੁਤ ਸੁੰਦਰ ਕੀਤੇ ਹਨ। ਸਾਡੀਆਂ ਬੀਬੀਆਂ ਭੈਣਾਂ ਧੀਆਂ ਚੂੜੀਆਂ ਵਗੈਰਾ ਪਾਉਂਦੀਆਂ ਨੇ ਨਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਧੀਏ ਆ ਮੈਂ ਤੈਨੂੰ ਦੱਸਾਂ ਚੂੜੀਆਂ ਕਿਹੜੀਆਂ ਪਾਉਣੀਆਂ ਨੇ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿਸੇ ਮੇਰੀ ਭੈਣ ਜਾਂ ਭਰਾ ਨੂੰ ਪੜ੍ਹ ਲੈਣਾ ਤੇ ਸ੍ਰੀ ਰਾਜ ਵਿਚੋਂ ਵਿਸਤਾਰ ਨਾਲ ਪੜ੍ਹ ਲੈਣਾ ਸ੍ਰੀ ਰਾਜ ਵਿਚੋਂ। ਹਜ਼ੂਰ ਕਹਿੰਦੇ ਕਰ ਕਰ ਕਰਤਾ ਕੰਗਣ ਪਹਿਰੇ ਜਿਹੜਾ ਕਰਤਾਰ ਕਰਤਾਰ ਕਰਨਾ ਇਹ ਚੂੜਾ ਪਾਉਣਾ ਚੂੜੀਆਂ ਪਾਉਣੀਆਂ ਨੇ। ਕਰ ਕਰ ਕਰਤਾ ਕੰਗਣ ਪਹਿਰੇ ਦਮੋਦਰ ਦੰਤ ਲੀਣੀ ਦੰਤੇ ਪਾਵਨ ਦਾ ਆਪਾਂ ਮੂੰਹ ਦੀ ਸਫਾਈ ਵਾਸਤੇ ਅੱਜਕੱਲ ਪੇਸਟ ਵਗੈਰਾ ਆ ਗਈ। ਅੱਗੇ ਲੋਕੀ ਸੱਕ ਜਾ ਹੁੰਦਾ ਸੀ ਤੇ ਉਹਨੂੰ ਚੱਬਦੇ ਸਨ ਉਹਦੇ ਨਾਲ ਮੂੰਹ ਸਾਫ਼ ਹੁੰਦਾ ਸੀ ਵੀ ਨਾ ਭੁੱਲ ਗਿਆ ਉਹਦਾ ਸੱਕ ਵਿਆਹ ਦੇ ਮੌਕੇ ਜਿਹਨੇ ਕਦੇ ਦਾਤਨ ਨਹੀਂ ਸੀ ਕੀਤੀ ਉਹਨਾਂ ਨੇ ਸੱਕ ਜਿਹਾ ਚੱਬਣਾ ਤਾਂ ਕਿ ਮੂੰਹ ਸਾਫ਼ ਹੋ ਜਾਏ ਰੋਟੀ ਪਾਣੀ ਚੰਗਾ ਲੱਗੇ ਸਵਾਦੀ। ਕਹਿੰਦੇ ਜੀ ਦਾਤਨ ਕਰਨੀ ਹੈ ਨਾ ਜਿਹੜਾ ਦਮੋਦਰ ਨੂੰ ਚੇਤੇ ਕਰਨਾ ਇਹ ਧੀਏ ਮੇਰੀਏ ਬੱਚੀਏ ਇਹ ਦੰਦਾਸਾ ਕਰਨਾ ਕਰ। ਮੈਂ ਵਾਰ ਵਾਰ ਸੇਫਟੀ ਲਈ ਮੈਂ ਤਾਂ ਇਹ ਵਾਰ ਵਾਰ ਦੁਹਰਾ ਰਿਹਾ ਵੀ ਕਈਆਂ ਨੇ ਕਹਿਣਾ ਮੰਡੀ ਸਾਹਿਬ ਦਾ ਗਿਆਨੀ ਪਤਾ ਕਿਹੜੇ ਪਾਸੇ ਚਲਾ ਗਿਆ। ਮੈਂ ਸਪਸ਼ਟੀਕਰਨ ਦੇਣਾ ਮੁੜ ਕੇ ਮੈਨੂੰ ਘੇਰਨਾ ਲੈਣਾ ਬਾਣੀ ਦਾ ਸ਼ਬਦ ਹੈ ਸ੍ਰੀ ਰਾਜ ਵਿਚ ਕਰ ਕਰ ਕਰਤਾ ਕੰਗਣ ਪਹਿਰੇ ਦਮੋਦਰ ਦੰਤ ਲਈ ਤੇਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸ਼ਰਮਾ ਦੇ। ਅੱਗੇ ਬੀਬੀਆਂ ਮੀਡੀਆਂ ਕਰਦੀਆਂ ਸਨ ਤੇ ਹੁਣ ਤਾਂ ਸਾਨੂੰ ਅਰਥ ਭੋਜਣ ਨੇ ਨਵੀਆਂ ਪੀੜੀਆਂ ਨੂੰ ਕਿਉਂਕਿ ਅਸੀਂ ਤਾਂ ਵੇਖਿਆ ਨਾ ਬਚਪਨ ਮੀਡੀਆਂ ਹੁੰਦੀਆਂ ਸੀ ਹੁਣ ਤਾਂ ਕੰਮ ਹੀ ਨਿਬੜ ਗਿਆ ਬੀਬੀਆਂ ਨੇ ਨਾ ਮੀਡੀਆਂ ਤੇ ਨਾ ਕੋਈ ਗੁੱਤ ਨਾ ਕੋਈ ਕੱਪੜਾ ਐਨ ਖਲਾਰ ਦਿੱਤੇ ਨੇ ਵਾਲ ਬੜਾ ਬਨਸਗਨ ਜੇ ਧੀਓ ਬੜਾ ਬਨਸਗਨ ਜੇ ਵਾਲ ਖਲਾਰਨਾ ਹੁਣ ਤਾਂ ਫੈਸ਼ਨ ਬਣ ਗਿਆ ਨਾ। 84 ਦੇ ਟੈਗ ਤੋਂ ਬਾਅਦ 5-7 ਮਹੀਨੇ ਮੈਂ ਆਪਣੇ ਪਿੰਡ ਗਿਆ ਸਾਡੇ ਸਹਿਜਿਆ ਤੇ ਮੇਰਾ ਕੋਈ ਭਾਈ ਸੀ ਉਹਦੀ ਮੌਤ ਹੋ ਗਈ ਤੇ ਮੈਂ ਵੀ ਮਗਰ ਗਿਆ ਜਾਣਾ ਮੇਰਾ ਫਰਜ਼ ਬਣਦਾ ਸੀ ਪਰ ਮੈਂ ਕਦੇ ਗਿਆ ਨਹੀਂ ਸਰ ਤੇ ਮੈਂ ਵੇਖਿਆ ਉਹ ਬੀਬੀਆਂ 3-4 ਉਹਨਾਂ ਦੇ ਸਿਰ ਖੁੱਲੇ ਨੰਗੇ ਵੈਸੇ ਉਹਨੇ ਧੱਕੇ ਸੁਣ ਤਾਂ ਪਰ ਢੱਕਣ ਵੀ ਕੰਮ ਨਿਬੜ ਦਿੱਤਾ ਨਾ। ਇਹ ਮੈਂ ਅੰਦਾਜ਼ਾ ਤਾਂ ਲਾਇਆ ਵੀ ਕਹਿੰਦੇ ਨੇ ਵਿਗਿਆਨੀ ਜੀ ਕੋਰੋਨਾ ਦੀ ਉਧਰ ਬਾਹਰ ਜੰਗ ਚੱਲ ਰਿਹਾ ਰਸ਼ੀਆ ਦੇ ਅਸੀਂ ਤਾਂ ਕੱਪੜੇ ਬੰਦ ਕੀਤੇ ਵੀ ਮਹਿੰਗਾਈ ਬੜੀ ਹੈ ਜਿੰਨਾ ਹੋ ਸਕਾ ਕੱਪੜੇ ਦਾ ਖਰਚਾ ਬਚਾ ਲਈਏ। ਧੀਓ ਸਿਰ ਢੱਕਣਾ ਕਿ ਸਾਡੇ ਸਮਾਜ ਦਾ ਮਹਾਨ ਅੰਗ ਹੈ ਸਾਡੀ ਖਾਸ ਕਰਕੇ ਭਾਰਤੀ ਸੰਸਕ੍ਰਿਤੀ। ਮੈਂ ਪਾਸੇ ਨਾ ਜਾਵਾਂ ਮੈਂ ਬਜ਼ੁਰਗਾਂ ਨੂੰ ਪੁੱਛਿਆ ਵੀ ਬਾਪੂ ਜੀ ਕੀ ਉਹ ਕਹਿਣ ਲੱਗਾ ਪੁੱਤਰਾ ਜਿਵੇਂ ਕਿਸੇ ਦੇ ਘਰ ਮੌਤ ਹੋਵੇ ਨਾ ਇਹ ਸੋਗ ਦੀ ਨਿਸ਼ਾਨੀ ਹੈ ਸਿਰ ਵਾਲਾਂ ਨੂੰ ਖਿਲਾਰਨਾ। ਅੱਜ ਬਿਨਾਂ ਸੋਗ ਤੋਂ ਅਸੀਂ ਆਪਣਾ ਸਿਰ ਖਿਲਾਰ ਦਿੱਤਾ। ਮੈਂ ਪਾਸੇ ਨਾ ਜਾਵਾਂ ਕਿਉਂਕਿ ਆਪਾਂ ਅੱਗੇ ਪੜ੍ਹਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧੀਰ ਧੜੀ ਬੰਧਾਵੇ ਕਾਮਣ ਮੀਡੀਆਂ ਕਰਨੀਆਂ ਨੇ ਨਾ ਇਹ ਹੌਸਲਾ ਕਰਨਾ ਇਹ ਧੀਏ ਮੀਡੀਆਂ ਕਰ ਸ੍ਰੀ ਰੰਗ ਸੁਰਮਾ ਦੇਵੀ ਉਸ ਪ੍ਰਮਾਤਮਾ ਨਾਲ ਪ੍ਰੇਮ ਕਰਨਾ ਇਹ ਸੁਰਮਾ ਪਾਉਣਾ ਕਰ ਇਹ ਅੰਤਰੀਵ ਸ਼ਿੰਗਾਰ ਲਿਖੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਵਿਚ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਇਹ ਹਰੀ ਦੇ ਪਿਆਰਿਓ ਹਰੀ ਹਰੀ ਕਰਨਾ ਇਹ ਸ਼ਿੰਗਾਰ ਬਣਾਉਣਾ ਕਰੋ
ਹਰ ਕਾਪੜ ਪਹਿਰੋ ਖੇਮ ਕਾ
ਪਿਆਰਿਆ ਜਿਹੜਾ ਕਿਸੇ ਨੂੰ ਮਾਫ਼ ਕਰਨਾ ਇਹ ਕੱਪੜਾ ਪਹਿਨਣਾ ਕਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿਚ ਇਕ ਸਾਖੀ ਹੈ ਕਿਸੇ ਸਿੱਖ ਨੇ ਸਵਾਲ ਕੀਤਾ ਮਹਾਰਾਜ ਜੀ ਕੋਈ ਤੰਗ ਕਰੇ ਤੇ ਕੀ ਕਰੀਏ ਕਹਿੰਦੇ ਉਹਨੂੰ ਕਹਿਣਾ ਵੀ ਗੁਰਮੁਖਾ ਰੱਬ ਤੇਰਾ ਭਲਾ ਕਰ ਮਾਫ ਕਰ ਦਿਓ ਉਹ ਕਹਿਣ ਲੱਗਾ ਜੀ ਫੇਰ ਨਾ ਹਟੇ ਗੁਰਦੇਵ ਕਹਿੰਦੇ ਮਾਫ ਕਰ ਦਿਓ ਉਹ ਤੀਜੀ ਵਾਰ ਕਹਿਣ ਲੱਗਾ ਪਾਤਸ਼ਾਹ ਇੱਕੋ ਗੱਲ ਕਹੀ ਜਾਂਦੀ ਤੇ ਉਹਨੂੰ ਮਾਫ ਕਰ ਦਿਓ ਮਾਫ ਕਰ ਦਿਓ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗਾ ਗੁਰਮੁਖਾ ਤੂੰ ਮਾਫ ਕਰੀ ਚੱਲ ਮੁੜ ਕੇ ਤੇਰੇ ਤੋਂ ਬਾਅਦ ਵਾਹਿਗੁਰੂ ਦੇਖ ਲਿਆ ਤੂੰ ਉਹਦੇ ਕੀ ਕਰਨਾ ਤੇ ਆਪਾਂ ਤਾਂ ਮਾਫ਼ੀ ਦਿੰਦੇ ਨੀ ਕਿਸੇ ਨੂੰ ਆਪਾਂ ਤਾਂ ਘਰ ਛੱਡਣ ਤੱਕ ਜਾਂਦੇ ਕਿ ਹਾਂ ਜਾਂ ਤੇਰੀ ਜੁੱਤ ਮੈਨੂੰ ਕੋਈ ਚੁੱਕਣ ਦੀ ਗੁਰਦੇਵ ਕਹਿੰਦੇ ਖਮਾ ਕਰ ਦਿਆ ਕਰੂ ਨੂੰ ਆਖਿਆ ਕਰ ਗੁਰਮੁਖਾ ਜਾ ਤੇਰਾ ਵਾਹਿਗੁਰੂ ਭਲਾ ਕਰੇ ਤੈਨੂੰ ਵਾਹਿਗੁਰੂ ਸਮਤ ਦੇਵੇ ਇਹ ਮੈਂ ਕੋਈ ਨੀ ਕਹਿ ਰਿਹਾ ਦੂਰ ਕਹਿੰਦੇ ਹਰ ਕਾਪੜ ਪਹਿਰੋ ਖਿਮਕਾ ਕਿਸੇ ਨੂੰ ਮਾਫ਼ ਦੇਣਾ ਗੁਰਮੁਖਾ ਇਹ ਕੱਪੜੇ ਪਹਿਣਾ ਕੱਪੜੇ ਨਾ ਕਰ
ਐਸਾ ਸ਼ਿੰਗਾਰ ਮੇਰੀ ਪ੍ਰਭੂ ਭਾਵੇ
ਸ਼ਿੰਗਾਰ ਉਹ ਮੇਰੇ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ
ਹਰ ਲਾਗੇ ਪਿਆਰਾ ਪ੍ਰੇਮ ਕਾ
ਗੁਰਮੁਖਾ ਜਦੋਂ ਤੂੰ ਉਸ ਪਿਆਰ ਨਾਲ ਪ੍ਰੇਮ ਕਰਨ ਲੱਗ ਪਏਗਾ ਮੈਂ ਤੂੰ ਭਰਾਉ ਕਰਕੇ
ਹਰ ਹਰ ਨਾਮ ਬੋਲੋ ਦਿਨ ਰਾਤੀ
ਜਿਹੜੇ ਰਾਤ ਜਦੋਂ ਵੀ ਚੇਤੇ ਆਉਂਦਾ ਪਰਮਾਤਮਾ ਦਾ ਨਾਮ ਲਈ ਚੱਲ ਆਨੰਦਪੁਰ ਸਾਹਿਬ ਬੱਚਿਆਂ ਦਾ ਸਮਾਗਮ ਸੀ ਗੁਰਮਤ ਵਿਚਾਰਾ ਉੱਥੇ ਇੱਕ ਮੈਨੂੰ ਬੱਚਾ 13-14 ਸਾਲ ਦਾ ਕਹਿਣ ਲੱਗਾ ਬਾਬਾ ਜੀ ਸਵੇਰੇ ਜਾਗ ਨਹੀਂ ਆਉਂਦੀ ਤੇ ਦਿਨੇ ਬਾਣੀ ਪੜ੍ਹਨਾ ਤੇ ਮੈਂ ਕਿਹਾ ਪੁੱਤਰਾ ਗੁਰੂ ਤੇਰਾ ਭਲਾ ਕਰੇ ਜੇ ਸਵੇਰੇ ਰੋਟੀ ਨਹੀਂ ਖਾਈ ਤੇ ਆਪਾਂ 10 ਵਜੇ ਖਾਣਾ ਹੈ ਤਾਂ ਖੁਰਾਕ ਹੀ ਨਾ ਇਹਦਾ ਸਾਡਾ ਬਹਾਨਾ ਵੀ ਸਵੇਰ ਨੇ ਬਾਣੀ ਪੜੀਗੀ ਦੁਪਹਿਰੇ ਗੁਰੂ ਖੋ ਜੇ ਦੁਪਹਿਰੇ ਰੋਟੀ ਖਾਣੀ ਤੇ ਦੁਪਹਿਰੇ ਕੀ ਹੈ ਜਦੋਂ ਵੀ ਮੌਕਾ ਮਿਲਦਾ ਉਦੋਂ ਚੇਤੇ ਕਰਿਆ ਚਲੀਏ ਉਦੋਂ ਚੇਤੇ ਕਰੀਏ ਜੇ ਦਿਨੇ ਟਾਈਮ ਮਿਲਿਆ ਤੇ ਦਿਨੇ ਵਾਹਿਗੁਰੂ ਕਹਿ ਲਈਏ ਜੇ ਸ਼ਾਮ ਨੂੰ ਮਿਲਿਆ ਤੇ ਉਦੋਂ ਵਾਹਿਗੁਰੂ ਕਹਿ ਲਈਏ ਇਹ ਮੇਰੇ ਗੁਰੂ ਬਾਪਾ ਕਹਿੰਦਾ ਹੈ ਹਰ ਹਰ ਨਾਮ ਬੋਲੋ ਦਿਨ ਰਾਤੀ ਹੇ ਪਿਆਰਿਓ ਦਿਨੇ ਬੋਲਣਾ ਕਰੋ ਰਾਤ ਨੂੰ ਬੋਲਣਾ ਕਰੋ ਵਾਹਿਗੁਰੂ 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 ਕਹਿਣਾ ਕਰੋ
ਸਭ ਕਿਲ ਦਿਖ ਕੱਟ ਇੱਕ ਪਲਕਾ
ਪਲ ਦੇ ਵਿੱਚ ਪਰਮਾਤਮਾ ਤੇਰੇ ਪਾਪਾਂ ਨੂੰ ਕੱਟ ਦੇਗਾ ਖਤਮ ਕਰ ਦੇਗਾ
ਹਰ ਹਰ ਦਇਆਲ ਹੋਵੇ ਜਿਸ ਉੱਪਰ
ਇਹ ਪਰੇ ਕਰਨ ਵਾਲਾ ਦੁੱਖਾਂ ਦਾ ਹਰਕ ਜੀ ਦੇ ਉੱਪਰ ਦਇਆ ਕਰੇ
ਤੂੰ ਗੁਰਮੁਖ ਹਰ ਜਪ ਜਿਨਕਾ
ਗੁਰਮੁਖ ਬਣ ਕੇ ਹਰੀ ਦਾ ਜਾਪ ਕਰਕੇ ਇਹ ਜੀਵਨ ਦੀ ਬਾਜੀ ਜਿੱਤ ਗਏ ਕੌਣ ਜਿਨ੍ਹਾਂ ਨੇ ਉਹ ਜਿਹਾ ਸ਼ਿੰਗਾਰ ਕੀਤਾ ਜਿਨ੍ਹਾਂ ਨੇ ਕਿਸੇ ਨੂੰ ਮਾਫ਼ ਕਰ ਦਿੱਤਾ ਉਹ ਜੀਵਨ ਦੀ ਬਾਜੀ ਜਿੱਤ ਕੇ ਗਏ ਹੁਣ ਆਨੰਦ ਸਾਹਿਬ ਦੇ ਵਿੱਚ ਜਿਵੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੱਤਵੀਂ ਪੌੜੀ ਚ ਜਵਾਨ ਦਾ ਦ੍ਰਿਸ਼ਟਾਂਤ ਦੇ ਕਰਕੇ ਸਮਝਾ ਰਹੇ ਮੈਂ ਸਰਵਣ ਕਰੀਏ
ਹਰ ਰਾਸ ਮੇਰੀ ਮਨ ਵਨਜਾਰਾ
ਆਪਾਂ ਕਹਿੰਦੇ ਗਿਆਨੀ ਦੁਕਾਨ ਪਾਈਏ ਤੇ ਉਹਦੇ ਚ ਇੰਨੀ ਰਾਸ ਹੈ ਗੁਰਦੇਵ ਦੇਵ ਕਹਿੰਦੇ ਸਾਡੀ ਰਾਸ ਕਿਹੜੀ ਹੈ ਪਰਮਾਤਮਾ ਦਾ ਨਾਮ ਜਿਹੜਾ ਮਨ ਹੈ ਇਹਨੂੰ ਵਪਾਰੀ ਬਣਾਉਣਾ ਕੀਤਾ ਹੈ ਵੰਡ ਮੰਡਾਰਾ ਤੋਂ ਪਾਪ ਵੰਡ ਕਰਨ ਵਾਲਾ ਵਪਾਰੀ
ਹਰ ਰਾਸ ਮੇਰੀ ਮਨ ਵਨਜਾਰਾ
ਇਹਨੂੰ ਕਹਿੰਦੇ ਦੁਬਾਰਾ ਕਹਿਣਾ ਜਿਹੜੇ ਖੰਗਲ ਮੰਗਲ ਕਰਨ ਵਾਲੇ ਲੋਕ ਨੇ ਨਾ ਜਿਹੜੇ ਵਿਰੋਧੀ ਨੇ ਜਿਨ੍ਹਾਂ ਨੇ ਸਹੁੰ ਖਾਧੀ ਤੀ ਆਹ ਵੀ ਗਲਤ ਆਹ ਵੀ ਗਲਤ ਗੁਰਮੁਖੋ ਇਹ ਨਾ ਸਿੱਖਿਆ ਕਰੀਏ ਕੁਝ ਵੀ ਗਲਤ ਨੀ ਗਲਤ ਅਸੀਂ ਹਾਂ ਅੱਜ ਕੱਲ ਵਿਦਵਾਨ ਇਹਨੇ ਗਲਤੀਆਂ ਕਰਦੇ ਨੇ ਗਲਤੀਆਂ ਆਹ ਵੀ ਨਾ ਹੋਣਾ ਚਾਹੀਦਾ ਮੈਨੂੰ ਪਤਾ ਲੱਗ ਕਿਸੇ ਨੇ ਆਖਿਆ ਵੀ ਅਰਦਾਸ ਨੀ ਕਰਨੀ ਚਾਹੀਦੀ ਵੱਧ ਦੀ ਤੇ ਗੁਰਮੁਖੋ ਜੀ ਅਰਦਾਸ ਹੀ ਛੱਡ ਕੇ ਸਾਡੇ ਕੋਈ ਬਚੇਗਾ ਕੀ ਅਰਦਾਸ ਸਿੱਖ ਦੀ ਰੀੜ੍ਹ ਦੀ ਹੱਡੀ ਹੈ ਗੁਰਸਿੱਖੋ ਅਰਦਾਸ ਵਿਚ ਬੜੀ ਤਾਕਤ ਦੀ ਅਰਦਾਸ ਛੱਡ ਕੇ ਤੇ ਮਾਰੇ ਜਾਵਾਂਗੇ ਅਰਦਾਸ ਕਿਹੜੀ ਸਾਡੇ ਬਜ਼ੁਰਗ ਬਾਬੇ ਨੇ 75 ਸਾਲ ਦੇ ਨੇ ਤਰਨ ਤਰਨ ਸਾਹਿਬ ਬਾਬਾ ਦੀਪ ਸਿੰਘ ਨੇ ਕਾਹਦੀ ਅਰਦਾਸ ਤੇ ਗੁਰੂ ਰਾਮਦਾਸ ਪਾਤਸ਼ਾਹ ਆਸੀਸ ਤੇਰੀ ਅਮਾਨਤ ਹੈ 15 ਬੂੰਦਾਂ ਪਈਆਂ ਨੇ ਅਮਰ ਦੀਆਂ 15 5 ਨੇਤਰਾਂ ਚ ਤੇ 5 ਮੈਂ ਛਗਿਆ ਤੇ 5 ਸਿਰ ਵਿਚ ਮੇਰੀ ਇੱਕੋ ਇੱਕ ਮੰਗ ਹੈ ਗੁਰੂ ਰਾਮਦਾਸ ਪਾਤਸ਼ਾਹ ਇਹ ਸਿਰ ਤੇਰੇ ਚਰਨਾਂ ਚ ਪਹੁੰਚ ਜਾਏ ਅਰਦਾਸ ਕੀਤੀ ਆਪ ਸੁਣੀਏ ਨਾ سارے جانتے ہیں. سیس کٹیا گیا لیکن کٹیا سیس اس ارداس کی بدولت گرو رام داس پاتشاہ کے در پہ آئے. سکھو ویکھیا جے دن موقع ملے رات موقع ملے ارداس کری چلیا کرو ارداس کری چلیا کرو. میں کچھ کھنڈن نہیں کہہ رہا دس دس کرنا تو میں کتنا ورودھ کر رہا بالکل ہی نہیں. گرو کرپا کر کے اس پکت بعد پہنچا میں جو جتے بھی شامل ہوا نا تو میرے چاچا جی کہنے لگے کہ گرمخا ہے کہ سلوک پڑھیا کر سلوک کام کود اور لوہ برس جائے اندھیو نان پد سرناگتی کر پرساد گدے. میں کہا ماں پرشو کہہ دے رہی کہیں پترا اے روٹی پانی کھانا کہ روٹی پانی کھا کے بدھی پرشت نہ ہو جائے. آپ روٹی پانی کھانے کی طاقت بنی ہے نا یہ بھاو ہے کہ گرو مرے میرے کی کرپا کر یہ ان کھادا کتنے کام نہ بھی ہو جائے کتنے ہنکار نہ بھی ہو جائے. اس کر گرو کے سکھو سواس سواس پرماتما کی اگر داساں کریا کریے سواس سواس ایک ایک پل ہر راس میری وہ گل وچے رہ چلی سی. وہ کہیں کہ پل رکتی دوری گل دبائی جائے یہ پڑھے لکھے بدھی والوں نے یہ دوش لایا پل رکتی دوش. مسکین صاحب نے بڑا سونا جواب دیتا اس سے مجھے چیتے اجے تک. وہ کہیں گرمکھ یہ دوش نہیں آپ سواس لینے تے کدے آخیا پہلے بھی سواس لیا تو ہوں سواس بند کر دیے جی پہلے بھی سواس ہے تو ہوں سواس یہ دوش نہیں تو رب کا نام دوش کیوں ہے. یہ مسکین صاحب نے اتنے جواب دیتا سی میں انہوں کو پڑھیا مسکین صاحب کی کتھا کی پوائنٹ لیا میں. اس کر کے میری پاتشاہ کہ ہر راس میری من من جا رہا پرماتما کا نام جہا نا یہ میری راس ہے من منجارا بنا کیتا ہے
ستگر راس جانی.
آپ کہنے کہ فلانا دھندا کر کپڑے کا کام چنگا رہے گا تو تین آرت فٹ رہے گی. کہندے اے میرے گرو نے مینو سمجھاونا کیتا
ہر ہر نت جپے اہو جی اہو.
میرے من روزانہ تن من دی تہ تو اس پرماتما چیتے کر
لاہا کھٹے ہو دہاڑی
پار کردے تو انہیں گھاٹا پی جاتا ہے پر یہ دن رات روزانہ ہر تین فائدہ فائدہ ہے.
تن تین ملیا
پر نام تن کن ملیا ہے
جن ہارے آپ پانا
پرماتما پا گئے چنگے لگے
پہ نانک ہر راس میری.
سدگرو پاتشاہ کہتے پیارو ہری کا نام ہی میری راس ہے میری سمپتی ہے میری پراپرٹی ہے.
من ہوا ون جارا
پاڑی بنا کیتا ہے
اے رسنا تو رس راج رہی.
یہ جی جبان ہے نا ان گرمکھ بدوانا نے دو بھاگا چ لکھا جہے ساڈے اندرے نے دس پانچ کرم اندرے تے پانچ گیان اندرے جیڑی جبان ہے یہ دو پاسی انہوں نے بدوانا لکھی ہے ایک کرم اندرا بھی ہے ایک گیان اندرا بھی ہے. جدو آپ روٹی پانی کھانے ادو ایک کرم اندرا ہے. جدو آپ کہنے یہ چیز کھٹی ہے کوڑی ہے یہ ادو یہ گیان اندرا ہے. اتے سدگرو پاتشاہ نے ان گیان اندرے کے روپ چرتیا یہ رسنا تو آن رس رہ پی یہ رسا نو لین میری میری جمانے تور رسا چج گئی ہے
پیاس نہ جائے.
یاد رکھے جن دنیا کے پدارتھ پراپت کرنا پر تجنا نہیں تیری پیاس نہیں مکنی
پیاس نہ جائے ہوتا
ہور تھان تو تیری پی نہیں کٹنی پیاس نہیں کٹنی.
جر ہر رس پلے نہ پائے
تیر ہری رس نو اپنے پلے نہ پایا جنہ چر یہ چکھیا نہ
ہر رس پائے پلے پیے ہر رس
ہری کا رس ہے نہ یہ اپنے پلے بن نہ کر یہ پیڑا کر
بہڑی نہ ترسنا
لگے. اس رس نے پرماتما کا رس لے لیا نا مڑ کے انہوں نے کسی پرکار کی ترشنا نہیں دینی لالسا نہیں دینی سنتوش آ جاتا ہے.
یہ ہر رس کرمی پائی ہے
کوئی ہری نام دار جی کرم چنگے ہوں تو ملتا ویسے نہیں
ستگر ملے جس آئے.
سچا گرو کر دے کرپا جی سچے گرو کے سمپرک میں آ جان یہ رس ان آئے گا.
نانک ہور ان رس سب ویسرے
میرے پاتشاہ کہ پیار جہے ہو رس نے وہ مڑ کے انہوں بھول جاندے نے انہوں کا چیتا نہیں رہتا.
ہر رس وسے من آئے
رس ساڈے من وچ وس گیا نا مڑ کے دوجے رات چنگے نہیں تو لگنے. سدگرو پاتشاہ ساڈے تے کرپا کرن ਇਹ ਰਾਸ ਸਾਡੇ ਅੰਦਰ ਵੀ ਆਵੇ ਇੱਕ ਪੰਕਤੀ ਪੌੜੀ ਹੋਰ ਕਰਨਗੇ
ਇਹ ਸਰੀਰਾ ਮੇਰਿਆ
ਆਪਣੇ ਸਰੀਰ ਨੂੰ ਸੰਬੋਧਨ ਕਰਕੇ ਵਰਤਿਆ ਇਹ ਮੇਰੇ ਸਰੀਰਾ
ਹਰ ਤੁਮ ਮੈਂ ਜੋਤ ਰੱਖੀ
ਬੜੀ ਪੂਰਨ ਪਰਮਾਤਮਾ ਨੇ ਤੇਰੇ ਅੰਦਰ ਜੋ ਦੀਵਾ ਜਗਾਉਣਾ ਕੀਤਾ ਇੱਥੇ ਦੀਵੇ ਦੇ ਭਾਵ ਚੇਤਨ ਸਤਾ ਜਦੋਂ ਰੱਬ ਨੇ ਦੀਵਾ ਬੁਝਾ ਲਿਆ ਨਾ ਗੁਰਮੁਖ ਜਿੱਥੇ ਦੇ ਹੱਥ ਪਏ ਉੱਥੇ ਪਏ ਰਹਿਣਗੇ ਆ ਕਈ ਵਾਰ ਮੁਕਤਾਂ ਹੁੰਦੀਆਂ ਨੇ ਕਈਆਂ ਨੇ ਹੱਥ ਚ ਗਲਾਸ ਫੜਿਆ ਤੇ ਗਲਾਸ ਦਿਗ ਪੀਂਦਾ ਕਰੋ ਉਹਨੇ ਚੇਤਨ ਸਤਾ ਵਿੱਚੋਂ ਕੱਢ ਲਈ ਕਈ ਵਾਰ ਮੂੰਹ ਟੱਡੇ ਦਾ ਟੱਡਿਆ ਰਹਿ ਜਾਂਦਾ ਆ 84 ਤੋਂ ਬਾਅਦ ਮੈਂ ਸੁਲਤਾਨ ਮੇਨ ਗੇਟ ਤੇ ਇੱਕ ਨੌਜਵਾਨ ਨੂੰ ਪੁਲਿਸ ਵਾਲਿਆਂ ਨੇ ਮਾਰਿਆ ਮੈਂ ਉਹਨੂੰ ਅੱਖੀ ਤੱਕਿਆ ਉਸ ਗੱਭਰੂ ਦਾ ਮੂੰਹ ਖੁੱਲਾ ਸੀ ਵਿਚਾਰਾ ਖੁੱਲਾ ਦਾ ਖੁੱਲਾ ਰਹਿ ਗਿਆ ਤੇ ਉਹਦੀ ਮੌਤ ਹੋ ਗਈ ਇਹ ਸੁਲਤਾਨ ਮੇਨ ਗੇਟ ਤੇ ਮੈਂ ਮਿੱਤਰਾਂ ਕਥਾ ਕਰਕੇ ਗਿਆ ਤੇ ਪੁਲਿਸ ਵਾਲਿਆਂ ਨੇ ਗੱਭਰੂ ਨੂੰ ਮਾਰਿਆ ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਹਦਾ ਭਾਵ ਉਹਨੇ ਚੇਤਨ ਸਤਾ ਖਿੱਚ ਲਈ ਇਸ ਕਰਕੇ ਇਹ ਸਰੀਰਾ ਮੇਰਿਆ ਹਰ ਤੁਮ ਜੋਤ ਰੱਖੀ ਹੇ ਮੇਰੇ ਸਰੀਰਾ ਉਹ ਵਾਹਿਗੁਰੂ ਨੇ ਆਪਣੀ ਚੇਤਨ ਸਦਾ ਤੇਰੇ ਅੰਦਰ ਦੀਵਾ ਜਗਾਉਣਾ ਕੀਤਾ ਹੈ
ਤਾਂ ਤੂੰ ਜਗ ਮੇਂ ਆਇਆ
ਸੰਸਾਰ ਵਿੱਚ ਆਇਆ ਹੈ
ਹਰ ਜੋਤ ਰੱਖੀ ਤੁਧ ਵਿੱਚ
ਪਰਿਪੂਰਨ ਪਰਮਾਤਮਾ ਨੇ ਆਪਣੀ ਜੋਤ ਚੇਤਨ ਸਦਾ ਤੇਰੇ ਵਿੱਚ ਰੱਖਣਾ ਕੀਤੀ
ਤਾਂ ਤੂੰ ਜਗ ਮੇਂ ਆਇਆ
ਤੂੰ ਸੰਸਾਰ ਵਿੱਚ ਆਇਆ ਜਗ ਤੋਂ ਭਾਵ ਜੰਮਣ ਤੇ ਮਰਨ ਵਾਲੀ ਦੁਨੀਆ
ਹਰੇ ਆਪੇ ਮਾਤਾ ਆਪੇ ਪਿਤਾ
ਵਾਹਿਗੁਰੂ ਸਾਡਾ ਪਿਓ ਉਹ ਸਾਡੀ ਮਾਂ
ਜਿਨ ਜੀਉ ਉਪਾਏ ਜਗਤ ਦਿਖਾਇਆ
ਆਪਣੀ ਚੇਤਨ ਸਤਾ ਪਾ ਕਰਕੇ ਸੰਸਾਰ ਵਿਖਾਉਣਾ ਕੀਤਾ ਹੈ
ਪ੍ਰਸਾਦੀ ਬੁਝਿਆ
ਕਿਰਪਾ ਕਰੇ ਤਾਂ ਜਾਣਕਾਰੀ ਮਿਲੇਗੀ
ਤਾਂ ਚਲਤ ਹੋਆ ਚਲਤ ਨਦਰੀ ਆਇਆ
ਪਤਾ ਕਰੇ ਇਹ ਮਨ ਜੋ ਚੱਲਣ ਲੱਗ ਪਿਆ ਨਾ ਗੁਰਮਤ ਵਾਲੇ ਪਾਸੇ ਤੇ ਇਹਨੂੰ ਪਤਾ ਚੱਲਿਆ ਵੀ ਸੰਸਾਰਾ ਹੈ ਹੀ ਆਉਣ ਜਾਣ ਵਾਲਾ ਕਿਤੇ ਮਕਾਨਾਂ ਦਾ ਜ਼ੋਰ ਕਿਤੇ ਵਧਾਈਆਂ ਦੀ ਗੱਲ
ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ
ਮਾਤਾ ਕਹਿੰਦੇ ਗੁਰਮੁਖਾ ਸ੍ਰਿਸ਼ਟੀ ਦਾ ਮੁੜ ਜਿਹੜਾ ਸੀ
ਜੋਤ ਰਾਖੀ
ਉਸ ਪਰਮਾਤਮਾ ਨੇ ਆਪਣੀ ਚੇਤਨ ਕਲਾ ਰੱਖੀ ਤਾਂ
ਤੂੰ ਜਗ ਮੈਂ ਆਇਆ
ਸੰਸਾਰ ਵਿੱਚ ਆਇਆ ਜੇ ਚੇਤਨ ਸਦਾ ਨਾ ਹੁੰਦੀ ਜਿਸ ਦਿਨ ਜਨਮ ਹੋਇਆ ਸੀ ਤੂੰ ਰੋਣਾ ਨਹੀਂ ਸੀ ਉਦਣ ਪਰਿਵਾਰ ਦੇ ਮੈਂਬਰਾਂ ਨੇ ਕਹਿਣਾ ਸੀ ਬੱਚਾ ਤਾਂ ਹੋਇਆ ਪਰ ਮਰਿਆ ਜੰਮਿਆ ਮਰਿਆ ਇਹ ਆਪਾਂ ਦੋਹਰੇ ਆ ਰੋਇਆ ਤਾਂ ਉਹਦੀ ਚੇਤਨ ਸਦਾ ਸੀ ਬੋਲਿਆ ਤਾਂ ਉਹਦੀ ਚੇਤਨ ਸਦਾ ਸੀ ਮਾਂ ਨੇ ਘੁੱਟ ਕੇ ਦੁੱਧ ਤਾਂ ਦਿੱਤਾ ਚੇਤਨ ਸਦਾ ਸੀ ਇਸ ਕਰਕੇ ਜਿੰਨੇ ਚੇਤਨ ਸਦਾ ਦਿੱਤੀ ਗੁਰਮੁਖਾ ਉਹਨੂੰ ਚੇਤੇ ਕਰ ਚੇਤਾ ਹੀ ਤਾਂ ਚੇਤਨ ਜੇ ਚੇਤਾ ਤੇ ਪਰਮਾਤਮਾ ਨੂੰ ਚੇਤੇ ਕਰ ਲਾ ਚੇਤਨਾ ਹੈ ਤੂੰ ਚੇਤਨ ਮਿਸ ਦਿਨ ਮੇ ਪ੍ਰਾਣੀ ਛਿਨ ਛਿਨ ਔਤ ਵਿਆਤ ਹੈ ਟੁੱਟੇ ਘੜ ਜੋ ਪਾਣੀ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਵੇਂ ਟੁੱਟੇ ਘੜੇ ਚੋਂ ਪਾਣੀ ਵਗ ਕੇ ਖਾਲੀ ਹੋ ਜਾਂਦਾ ਨਾ ਜਿਹੜੇ ਤੇਰੇ ਸਵਾਸ ਨੇ ਬੂੰਦਾਂ ਨੇ ਕਦੇ ਘੜੇ ਖਾਲੀ ਹੋਣ ਤਰ੍ਹਾਂ ਤੂੰ ਵੀ ਖਾਲੀ ਹੋ ਜਾਏਗਾ ਉਸ ਪਰਮਾਤਮਾ ਨੂੰ ਚੇਤੇ ਕਰ ਹਰੂਰ ਕਿਰਪਾ ਕਰ ਭੁੱਲਾ ਚੁੱਕਾ ਦੀ ਮਾਫ਼ੀ ਜੀ
ਗੁਰ ਪਰ ਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ